You're with SBS Radio.
ਆਵਾਜ਼ ਦੀ ਦੁਨੀਆ ਦੇ ਦੋਸਤੋ 13 ਫਰਵਰੀ ਵਿਸ਼ਵ ਰੇਡੀਓ ਦਿਹਾੜੇ ਦੀਆਂ ਤੁਹਾਨੂੰ ਮੁਬਾਰਕਾਂ ਹੋਣ। ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਦੋਸਤੋ ਮੈਂ ਪ੍ਰੀਤ ਇੰਦਰ ਗਰੇਵਾਲ। ਰੇਡੀਓ ਤਰੰਗਾਂ ਜ਼ਰੀਏ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਰੇਡੀਓ ਦੇ ਇਤਿਹਾਸਿਕ ਪ੍ਰਪੇਖ ਦੀ ਗੱਲ ਕਰਨੀ ਹੈ, ਕਿਹੜੀਆਂ ਕਿਹੜੀਆਂ ਖਾਸ ਖੋਜਾਂ ਹੋਈਆਂ ਜਿਨ੍ਹਾਂ ਦੇ ਚੱਲਦਿਆਂ ਰੇਡੀਓ ਦੀਆਂ ਆਵਾਜ਼ ਤਰੰਗਾਂ ਤੁਹਾਡੇ ਤੱਕ ਪਹੁੰਚੀਆਂ, ਉਹ ਗੱਲਾਂ ਜੋ ਤੁਸੀਂ ਸਮਝ ਸਕਦੇ ਸੀ, ਸੁਣ ਸਕਦੇ ਸੀ। ਇਸ ਫੀਚਰ 'ਚ ਮੈਂ ਕੁਛ ਕੁ ਕਾਢਾਂ ਕੁਛ ਕੁ ਖੋਜਾਂ ਦੀ ਸਾਂਝ ਪਾਉਣੀ ਹੈ। ਅਤੇ ਨਾਲ ਨਾਲ ਆਕਾਸ਼ਵਾਣੀ ਜਲੰਧਰ 'ਤੇ ਇੱਕ ਠੰਡੂ ਰਾਮ ਹੁਣੀ ਆਇਆ ਕਰਦੇ ਸੀਗੇ, ਉਹਨਾਂ ਦਾ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਿਆ ਕਰਦੇ ਸੀਗੇ। ਉਹਨਾਂ ਦੀ ਆਵਾਜ਼ ਦੀਆਂ ਉਹਨਾਂ ਦੀ ਪੇਸ਼ਕਾਰੀ ਦੀਆਂ ਕੁਛ ਕੁ ਵੰਨਗੀਆਂ ਕਲਿੱਪ ਮਾਤਰ ਤੁਹਾਡੇ ਸਨਮੁੱਖ ਰੱਖਣ ਦਾ ਉਹ ਵੀ ਮਾਣ ਹੈ। ਜੱਟੀ ਰੇਡੂਆ ਵਜਾਵੇ ਨਾਲੇ ਸੂਤ ਕੱਤ ਦੀ। ਰੇਡੀਓ ਦਾ ਇੱਕ ਫਾਇਦਾ ਤਾਂ ਹੈ ਕਿ ਤੁਹਾਨੂੰ ਬੰਨ ਕੇ ਨਹੀਂ ਬਿਠਾਉਂਦਾ, ਟੈਕਸੀ ਚਲਾਉਂਦੇ ਹੋ ਅਤੇ ਨਾਲ ਨਾਲ ਰੇਡੀਓ ਵੀ ਸੁਣਿਆ ਜਾ ਸਕਦਾ। ਰੇਡੀਓ ਦੇ ਕੰਮ ਕਰਨ ਦਾ ਢੰਗ ਤਰੀਕਾ ਕੀ ਹੈ? ਜਾਣਕਾਰੀ ਜਿਵੇਂ ਆਵਾਜ਼ ਇਹਨੂੰ ਇਲੈਕਟ੍ਰੋਨਿਕ ਸਿਗਨਲ 'ਚ ਬਦਲ ਕੇ ਟਰਾਂਸਮਿਟ ਕਰ ਦਿੱਤਾ ਜਾਂਦਾ ਅਤੇ ਫਿਰ ਇਹਨੂੰ ਰੇਡੀਓ ਤਰੰਗਾਂ 'ਚ ਬਦਲ ਕੇ ਹਵਾ ਜਾਂ ਖਲਾਅ 'ਚ ਭੇਜ ਦਿੱਤਾ ਜਾਂਦਾ। ਇੱਕ ਰੇਡੀਓ ਰਿਸੀਵਰ ਹੁੰਦਾ, ਉਹ ਫਿਰ ਇਹਨਾਂ ਇਲੈਕਟ੍ਰੋਨਿਕ ਤਰੰਗਾਂ ਨੂੰ ਫੜ ਕੇ ਜਾਣਕਾਰੀ ਨੂੰ ਅਸਲੀ ਰੂਪ 'ਚ ਬਦਲ ਦਿੰਦਾ, ਜੇ ਉਹ ਸਪੀਕਰ ਦੇ ਮਦਦ ਨਾਲ ਤੁਸੀਂ ਸੁਣ ਸਕਦੇ ਹੋ ਜਾਂ ਜਿਵੇਂ ਹੁਣ ਤੁਸੀਂ ਕਰ ਹੀ ਰਹੇ ਹੋ। ਰੇਡੀਓ ਦੀਆਂ ਬੜੀਆਂ ਕਿਸਮਾਂ ਨੇ। ਇੱਕ ਤਾਂ ਫਰੀ ਟੂ ਏਅਰ ਰੇਡੀਓ ਆ ਜਿਹੜਾ ਬਹੁਤ ਸਾਰੇ ਲੋਕ ਸੁਣਦੇ ਆ, ਨਾਲ ਜੁੜੇ ਹੋਏ ਆ, ਅਤੇ ਅੱਜ ਕੱਲ੍ਹ ਇੰਟਰਨੈੱਟ WWW ਵਰਲਡ ਵਾਈਡ ਵੈੱਬ ਉਹਦਾ ਪਸਾਰਾ, ਉਹਦੇ ਚੱਲਦਿਆਂ ਹੁਣ ਇੰਟਰਨੈੱਟ ਰੇਡੀਓ ਵੀ ਬੜਾ ਪ੍ਰਚਲਿਤ ਹੋ ਰਿਹਾ। ਗੱਲ ਨੈੱਟ ਰੇਡੀਓ ਦੀ ਹੋਵੇ, ਵੈੱਬ ਰੇਡੀਓ ਦੀ ਹੋਵੇ, ਔਨਲਾਈਨ ਰੇਡੀਓ ਦੀ ਹੋਵੇ, ਈ ਰੇਡੀਓ ਦੀ ਹੋਵੇ, ਸਟ੍ਰੀਮਿੰਗ ਰੇਡੀਓ ਕਹਿ ਲਓ, ਵੈੱਬ ਕਾਸਟਿੰਗ ਕਹਿ ਲਓ। ਸੋ ਇਹ ਇੱਕ ਆਵਾਜ਼ ਦੀ ਸੇਵਾ, ਇੱਕ ਜ਼ਰੀਆ ਜੋ ਇੰਟਰਨੈੱਟ ਦੁਆਰਾ ਤੁਹਾਡੇ ਤੱਕ ਪਹੁੰਚ ਬਣਾਉਂਦਾ। ਇਹਦੇ ਦੁਆਰਾ ਖਬਰਾਂ, ਗੱਲਬਾਤ, ਪ੍ਰੋਗਰਾਮ ਦੀਆਂ ਵੱਖੋ ਵੱਖਰੀਆਂ ਵੰਨਗੀਆਂ, ਗੀਤ ਸੰਗੀਤ, ਸਾਰਾ ਕੁਝ ਤੁਹਾਡੇ ਕੋਲ ਪਹੁੰਚ ਜਾਂਦਾ। ਕਾਫੀ ਸਾਰੀਆਂ ਰੇਡੀਓ ਦੀਆਂ ਜਿਹੜੀਆਂ ਇੰਟਰਨੈੱਟ ਸੇਵਾਵਾਂ ਨੇ, ਉਹ ਤਾਂ ਵੈਸੇ ਪਹਿਲਾਂ ਤੋਂ ਹੀ ਸਥਾਪਿਤ ਜਿਹੜੇ ਰਵਾਇਤੀ ਰੇਡੀਓ ਸਟੇਸ਼ਨ ਆ ਉਹਨਾਂ ਨਾਲ ਜਾਂ ਰੇਡੀਓ ਨੈੱਟਵਰਕਾਂ ਨਾਲ ਜੋੜ ਕੇ ਦੇਖੀਆਂ ਜਾਂਦੀਆਂ, ਜਿਵੇਂ SBS ਦਾ ਹੀ ਤੁਸੀਂ ਲਾ ਲਓ। ਅਸੀਂ ਰਵਾਇਤੀ ਪੱਧਰ 'ਤੇ ਵੀ ਕੰਮ ਕਰਦੇ ਹਾਂ ਅਤੇ ਨਾਲ ਹੁਣ ਆਪਣਾ ਪਸਾਰਾ ਡਿਜੀਟਲ ਵਾਲੇ ਪਾਸੇ ਨੂੰ ਵੀ ਕੀਤਾ ਹੋਇਆ, ਇੰਟਰਨੈੱਟ ਜ਼ਰੀਏ ਵੀ ਅਸੀਂ ਤੁਹਾਡੇ ਨਾਲ ਸਾਂਝ ਬਣਾਉਂਦੇ ਹਾਂ। ਅਤੇ ਇੰਟਰਨੈੱਟ 'ਤੇ ਜਿਹੜਾ ਪ੍ਰਸਾਰਣ ਹੁੰਦਾ ਉਹਨੂੰ ਵੈਬਕਾਸਟਿੰਗ ਕਹਿ ਦਿੰਦੇ ਆ, ਕਿਉਂਕਿ ਇਹ ਪ੍ਰਸਾਰਣ ਬੇਤਾਰ ਸਾਧਨਾਂ ਜ਼ਰੀਏ ਨਹੀਂ ਕੀਤਾ ਜਾਂਦਾ, ਫਾਈਬਰ ਆਪਟਿਕਸ ਇੰਟਰਨੈੱਟ ਜ਼ਰੀਏ ਕੀਤਾ ਜਾਂਦਾ। ਆਵਾਜ਼ ਦੀ ਇੱਕ ਵਗਦੀ ਲੜੀ ਨੂੰ ਇੰਟਰਨੈੱਟ ਰੇਡੀਓ ਪੇਸ਼ ਕਰਦਾ, ਜਿਹਨੂੰ ਤੁਸੀਂ ਰੋਕ ਸਕਦੇ ਹੋ, ਦੁਬਾਰਾ ਫੇਰ ਚਲਾ ਸਕਦੇ ਹੋ, ਜਦੋਂ ਵਿਹਲ ਮੁੜੇ ਉਦੋਂ ਸੁਣਿਆ ਜਾ ਸਕਦਾ। ਇੰਟਰਨੈੱਟ ਜਿਹੜੇ ਰੇਡੀਓ ਸਟੇਸ਼ਨ ਆ ਉਹ ਦੁਨੀਆ 'ਚ ਕਿਤੇ ਵੀ ਸੁਣਿਆ ਜਾ ਸਕਦਾ। ਕੋਈ ਬੰਦਾ ਯੂਰਪ ਬੈਠਾ ਅਮਰੀਕਾ ਸੁਣ ਸਕਦਾ, ਅਮਰੀਕਨ ਸਟੇਸ਼ਨ ਭਾਰਤ ਸੁਣ ਸਕਦਾ, ਅਤੇ ਕਿਸੇ ਆਸਟ੍ਰੇਲੀਅਨ ਸਟੇਸ਼ਨ ਨੂੰ ਭਾਰਤ ਬੈਠੇ ਤੁਸੀਂ ਸੁਣ ਸਕਦੇ ਹੋ। ਇੰਟਰਨੈੱਟ ਰੇਡੀਓ ਦਾ ਜਿਹੜਾ ਮੋਢੀ ਸੀ ਉਹ ਕਾਲ ਮਾਲਮਬਟ ਨੂੰ ਮੰਨਿਆ ਜਾਂਦਾ। 93 'ਚ ਕਾਲ ਨੇ ਇੰਟਰਨੈੱਟ ਟਾਕ ਰੇਡੀਓ ਲਾਂਚ ਕੀਤਾ ਸੀ, ਜੋ ਪਹਿਲਾ ਕੰਪਿਊਟਰ ਰੇਡੀਓ ਟਾਕ ਸ਼ੋਅ ਸੀ, ਜਿਹਦੇ 'ਚ ਹਰ ਹਫ਼ਤੇ ਕਿਸੇ ਕੰਪਿਊਟਰ ਮਾਹਰ ਨਾਲ ਇੰਟਰਵਿਊ ਹੋਇਆ ਕਰਦੀ ਸੀ। 2003 'ਚ ਕਹਿੰਦੇ ਆ ਵੀ ਔਨਲਾਈਨ ਜਿਹੜਾ ਸੰਗੀਤ ਦਾ ਰੇਡੀਓ ਉਹਦੀ ਕਮਾਈ 49 ਮਿਲੀਅਨ ਅਮਰੀਕੀ ਡਾਲਰ ਸੀ, 2006 'ਚ ਵੱਧ ਕੇ 500 ਅਮਰੀਕੀ ਡਾਲਰ ਹੋ ਗਈ, ਹੁਣ ਕਹਿੰਦੇ ਆ ਵੀ ਸ਼ਾਇਦ ਇਹ 1 ਬਿਲੀਅਨ ਤੱਕ ਪਹੁੰਚ ਗਈ ਹੋਵੇ। ਆਕਾਸ਼ਵਾਣੀ ਵਾਲੇ ਠੰਡੂ ਰਾਮ ਹੁਣਾਂ ਦੀ ਗੱਲ ਆਪਾਂ ਬਾਅਦ 'ਚੋਂ ਕਰਦੇ ਹਾਂ, ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਗੱਲ ਸ਼ੁਰੂ ਕਦੋਂ ਹੋਈ ਸੀ। 1894 ਦੀ ਗੱਲ ਆ, ਜਦੋਂ ਮਾਰਕੋਨੀ ਨੇ ਵਾਇਰਲੈਸ ਟੈਲੀਗ੍ਰਾਫ ਸਿਸਟਮ ਦੀ ਸ਼ੁਰੂਆਤ ਕੀਤੀ, ਖੋਜ ਕੀਤੀ, ਰੇਡੀਓ ਟ੍ਰਾਂਸਮਿਸ਼ਨ ਉਹਦੇ 'ਚ ਇੱਕ ਜ਼ਰੀਆ ਬਣਿਆ, ਅਤੇ 1920 'ਚ KDKA ਪਿਟਸਬਰਗ ਅਮੈਰੀਕਾ ਉਹਦੇ 'ਚ ਪਹਿਲੀ ਵਾਰ ਕੋਈ ਮਨਜ਼ੂਰ ਸ਼ੁਦਾ ਲਾਈਸੈਂਸ ਰੇਡੀਓ ਬ੍ਰੋਡਕਾਸਟ ਸ਼ੁਰੂ ਹੋਇਆ ਸੀ। 1933 ਦੀ ਗੱਲ ਕਰੀਏ ਤਾਂ ਅਮਰੀਕੀ ਇੰਜੀਨੀਅਰ ਸੀ ਐਡਵਿਨ ਆਰਮਸਟਰੋਂਗ, ਉਹਨੇ FM ਬੇਸਡ ਬ੍ਰੋਡਕਾਸਟਿੰਗ ਜਾਂ ਪ੍ਰਸਾਰਣ ਦੀ ਵਿਧੀ ਸੀ ਉਹਦੀ ਸ਼ੁਰੂਆਤ ਕੀਤੀ ਸੀ, ਉਹਦੀ ਖੋਜ ਕੀਤੀ ਸੀ, ਅਤੇ ਉਦੋਂ ਬਾਅਦ ਰੇਡੀਓ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ, ਗੱਲ ਭਾਵੇਂ FM ਦੀ ਹੋਵੇ ਭਾਵਾਂ AM ਟ੍ਰਾਂਸਮਿਸ਼ਨ ਦੀ ਹੋਵੇ। ਅਤੇ ਯੂਨੈਸਕੋ ਦੇ 67ਵੇਂ ਸੈਸ਼ਨ 'ਚ 13 ਫਰਵਰੀ ਨੂੰ ਵਰਲਡ ਰੇਡੀਓ ਡੇ ਵਜੋਂ ਮਾਨਤਾ ਮਿਲੀ ਸੀ। ਇਸ ਦਿਨ UN ਦੇ ਰੇਡੀਓ ਸ਼ੁਰੂ ਹੋਏ ਸੀ। ਅਤੇ ਗੱਲ ਆਪਾਂ ਜੇ SBS ਰੇਡੀਓ 'ਤੇ ਮੋੜ ਕੇ ਲਿਆਈਏ ਤਾਂ 1975 ਦੀ ਗੱਲ ਆ, 2 AM ਸਟੇਸ਼ਨਾਂ ਤੋਂ ਕੰਮ ਸ਼ੁਰੂ ਹੋਇਆ ਸੀ SBS ਦਾ। 6 ਭਾਸ਼ਾਵਾਂ ਨਾਲ ਕੰਮ ਕੀਤਾ ਜਾਂਦਾ ਸੀ, ਤੁਹਾਡੇ ਤੱਕ ਪਹੁੰਚ ਬਣਾਈ ਜਾਂਦੀ ਸੀ, ਤੁਹਾਡਾ ਪਿਆਰ ਕਹਿ ਲਓ, ਤੁਹਾਡੀ ਜ਼ਰੂਰਤ ਕਹਿ ਲਓ, ਉਹਦੇ ਚੱਲਦਿਆਂ ਹੁਣ ਇਹ ਜਿਹੜਾ ਕਾਫਲਾ ਤੁਰਿਆ ਸੀ 6 ਭਾਸ਼ਾਵਾਂ ਤੋਂ ਹੁਣ ਉਹ 74 ਭਾਸ਼ਾਵਾਂ 'ਤੇ ਪਹੁੰਚ ਚੁੱਕਿਆ। ਰੇਡੀਓ ਦੇ ਆਸਟ੍ਰੇਲੀਆ ਨਾਲ ਜੁੜੇ ਹੋਰ ਵੀ ਕੁਝ ਕੁ ਅਹਿਮ ਨੁਕਤੇ ਨੇ, ਉਹ ਵੀ ਆਪਾਂ ਪ੍ਰੋਗਰਾਮ 'ਚ ਸਮੇਂ ਸਮੇਂ 'ਤੇ ਵਿਚਾਰਦੇ ਰਹਿਣਾ, ਵੇਲਾ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ। ਇਸ ਤੋਂ ਪਹਿਲਾਂ ਕਿ ਆਪਾਂ ਆਕਾਸ਼ਵਾਣੀ ਜਲੰਧਰ ਦੇ ਠੰਡੂ ਰਾਮ ਹੁਣਾਂ ਦੀ ਵੰਨਗੀ ਮਾਤਰ ਇੱਕ ਕਲਿੱਪ ਸੁਣੀਏ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਤੁਸੀਂ ਸੁਨੇਹਾ ਭੇਜ ਸਕਦੇ ਹੋ, SMS ਕਰ ਸਕਦੇ ਹੋ। SBS ਪੰਜਾਬੀ ਦਾ ਫੇਸਬੁੱਕ ਪੇਜ ਵੀ ਇਸ ਕੰਮ ਲਈ ਵਰਤਿਆ ਜਾ ਸਕਦਾ। ਗੱਲ ਭਾਵੇਂ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਹਾੜੇ ਦੀਆਂ ਮੁਬਾਰਕਾਂ ਦੇਣ ਦੀ ਕਿਉਂ ਨਾ ਹੋਵੇ, ਉਮੀਦ ਕਰਦਾ ਆਵਾਜ਼ ਦੀ ਦੁਨੀਆ ਦਾ ਅਹਿਸਾਸ ਤੁਹਾਡੇ ਨਾਲ ਸਦਾ ਬਣਿਆ ਰਹੂਗਾ। ਆਓ ਹੁਣ ਤੁਹਾਨੂੰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਲੈ ਚੱਲਦੇ ਹਾਂ। ਜੇ ਤੁਹਾਡਾ ਸੰਬੰਧ ਥੋੜ੍ਹਾ ਜਿਹਾ ਵੀ ਪਿਛੋਕੜ ਪੰਜਾਬ ਨਾਲ ਤਾਂ ਸ਼ਾਇਦ ਤੁਸੀਂ ਇਹ ਆਵਾਜ਼ ਸੁਣੀ ਹੋਵੇ। ਖਾਸ ਤੌਰ 'ਤੇ ਜੇ ਤੁਹਾਡੀ ਉਮਰ 40 ਟੱਪੀ ਹੋਵੇ ਅਤੇ ਤੁਸੀਂ ਪ੍ਰਵਾਸ ਕਰਕੇ ਆਏ ਹੋ ਤਾਂ।
ਮੈਂ ਕਹਿੰਦਾ ਲੰਡੂ ਰਾਮ ਹੋਣੀ ਤਾਂ ਅੱਜ ਲਿਸ਼ਕੇ ਲੱਗਦੇ ਆ ਬਿਲਕੁਲ।
ਕੀ ਹਾਲ ਭਾਈ ਆ ਜੀ ਤੁਹਾਡਾ? ਬਹੁਤ ਅੱਛਾ, ਸਰਪੰਚ ਹੋਣੀ ਵੀ ਆਏ ਨੇ, ਲੰਬੜਦਾਸ ਜੀ ਬੈਠੇ ਨੇ, ਆਹ ਬਹੁਤ ਚੰਗਾ ਹੋ ਗਿਆ। ਖਾਂਸੀ ਰਾਮ ਜ਼ੁਕਾਮ ਹੋਣੀ ਵੀ, ਵੇਦਨਾਥ ਭੂਤਨਾਥ ਸਾਰੇ ਵੀ, ਅੱਜ ਤਾਂ ਕਮਾਲ ਹੋ ਗਈ ਸਾਰੇ। ਸੋ ਆਪਣੇ ਭੈਣ ਗੁਰਦਿੱਤੀ ਹੋਣੀ ਨਹੀਂ ਕਿਤੇ ਨਜ਼ਰ ਆ ਰਹੇ ਮੈਨੂੰ?
ਮੈਨੂੰ ਐਵੇਂ ਲੱਗਦਾ ਭਾਈ ਲੰਡੂ ਜੀ ਬਾਹਰ ਆਪਣੇ ਗੁਰਦਿੱਤੀ ਜੀ ਆਏ ਨੇ, ਮੇਰੇ ਖਿਆਲ ਭਿੱਜੇ ਨੇ
ਬਈ। ਬੜੀ ਉਮਰ ਹੈ, ਜੇ ਭਿੱਜੇ ਹੋਣਗੇ ਤਾਂ ਆਪਾਂ ਨਿਚੋੜ ਕੇ ਬਿਠਾ ਲਾਂਗੇ। ਵਾਹ ਜੀ ਵਾਹ ਵਾਹ ਵਾਹ।
ਜੈ ਹਿੰਦ ਜੀ, ਜੈ ਹਿੰਦ ਜੀ ਭਾਈਆ ਜੀ, ਲੰਡੂ ਰਾਮ ਜੀ ਚੌਧਰੀ ਸਾਹਿਬ, ਕੀ ਹਾਲ ਚਾਲ ਹੈ?
ਬਸ ਜੀ ਬਾਬੇ ਦੀਆਂ ਮਿਹਰਾਂ ਹੈ ਕਿ ਬਹੁਤ ਬਹੁਤ ਸ਼ੁਕਰੀਆ।
ਅੱਜ ਫਿਰ ਕੀ ਸੁਣਾਉਣਾ ਸੁਣਨ ਵਾਲਿਆਂ ਨੂੰ?
ਅਰਜ਼ੀ ਹੈ ਵੀ ਸੁਣਨ ਵਾਲਿਆਂ ਨੂੰ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਪਤਾ ਅੱਜ ਜਿਹੜਾ ਸ਼ੀਸ਼ਕ ਕਿ ਤੁਹਾਡੀ ਚਿੱਠੀ ਮਿਲੀ ਉਹਨਾਂ ਨੂੰ ਚਿੱਠੀਆਂ।
ਹਾਂਜੀ ਹਾਂ, ਲਓ ਜੀ ਮੈਂ ਪਹਿਲੀ ਚਿੱਠੀ ਪੜ੍ਹਨ ਲੱਗੀ ਹਾਂ। ਇਹ ਹੈ ਭਾਈ ਖੰਭਾ ਰਾਮ ਜੀ ਤਾਰਾਂ ਵਾਲੇ ਤੋਂ ਪੁੱਛਦੇ ਨੇ ਕਿ ਅਸੀਂ ਜਿਹੜੀ ਕਮਾਦ ਦੀ ਫਸਲ ਪਿੱਛੇ ਜੇ ਬੀਜੀ ਸੀ,
ਹਾਂਜੀ,
ਉਹ ਗੰਨਿਆਂ ਦਾ ਜਿਹੜਾ ਮੂੰਹ ਹੈ ਉੱਪਰ ਨੂੰ ਜਾਣ ਦੀ ਬਜਾਏ ਉਹ ਥੱਲੇ ਨੂੰ ਜ਼ਮੀਨ ਵੱਲ ਨੂੰ ਜਾਣ ਲੱਗ ਪਏ।
ਵਾਹਿਗੁਰੂ। ਸੋ ਇਹਦਾ ਅਰਜ਼ ਇਹ ਹੈ ਵੀ ਕਿਸਾਨ ਭਰਾ ਬਾਕੀ ਦੇ ਵੀ ਸੁਣਦੇ ਹੋਣਗੇ, ਇਹਦਾ ਬਹੁਤ ਸਿੱਧ ਪੱਧਰ ਦਾ ਇਲਾਜ ਹੈ ਭੈਣ ਗੁਰਦਿੱਤੀ ਜੀ, ਵੀ ਜਦੋਂ ਕਿਸਾਨ ਭਰਾ ਗੰਨਾ ਬੀਜਣ ਲੱਗਣ ਤੇ ਬੀਜ ਦੀ ਪੁੱਠ ਸਿੱਧ ਨੂੰ ਜ਼ਰੂਰ ਦੇਖ ਲੈਣ।
ਹਾਂ,
ਕਈ ਬੰਦੇ ਅੰਨੇ ਵਾ ਬੀਜ ਨੂੰ ਬੀਜ ਦਿੰਦੇ ਨੇ, ਤੁਸੀਂ ਸੁਣਿਆ ਹੋਣਾ ਕਈ ਵਾਰੀ ਬੀਜ ਨਾਸ ਹੀ ਹੋ ਜਾਂਦਾ। ਅਰਜ਼ ਹੈ ਵੀ ਇਹ ਤਾਂ ਉਹਨਾਂ ਨੇ ਚੰਗਾ ਕੀਤਾ ਜਿਹੜਾ ਮੂੰਹ ਥੱਲੇ ਨੂੰ ਰੱਖਿਆ ਸੀਗਾ, ਇੰਨਾ ਸ਼ੁਕਰ ਹੈ ਕਿ ਇੱਧਰ ਉੱਧਰ ਨੀ ਰੱਖਿਆ, ਕਿਸੇ ਹੋਰ ਪਾਸੇ ਨੂੰ ਤੁਰ ਗਿਆ।
ਹਾਂਜੀ, ਦੂਸਰੀ ਚਿੱਠੀ ਦਾ ਵੀ ਸੁਣ ਲਓ, ਇਹ ਵੀ ਕਿਸੇ ਕਿਸਾਨ ਭਰਾ ਨੇ ਲਿਖੀ ਹੈ। ਉਹ ਲਿਖਦੇ ਨੇ ਕਿ ਜੀ ਮੈਂ ਆਹ ਕੀੜੇ ਜਿਹੜੇ ਸਾਡੀ ਫਸਲ ਨੂੰ ਬਹੁਤ ਲੱਗ ਜਾਂਦੇ ਨੇ, ਇਹ ਬੜਾ ਨੁਕਸਾਨ ਕਰਦੇ ਨੇ।
ਕੀੜਿਆਂ ਦਾ ਬਹੁਤ ਸਿੱਧ ਪੱਧਰ ਦਾ ਇਲਾਜ ਹੈ ਭੈਣ ਗੁਰਦਿੱਤੀ।
ਅੱਛਾ ਜੀ, ਦੱਸੋ ਦੱਸੋ ਜੀ ਕਿਸਾਨ।
ਉਹਦਾ ਇਲਾਜ ਇਹ ਹੈ ਵੀ ਕੀੜਾ, ਤੁਹਾਨੂੰ ਪਤਾ ਹੈ ਕਿਸਾਨ ਭਰਾਵਾਂ ਨੂੰ ਵੀ ਫਸਲ ਦੇ ਉੱਪਰ ਹੀ ਬੈਠਾ ਹੁੰਦਾ।
ਬਿਲਕੁਲ।
ਅੱਛਾ ਜੀ।
ਸੋ ਅਰਜ਼ ਇਹ ਹੈ ਵੀ ਕੀੜੇ ਨੂੰ ਸਭ ਤੋਂ ਪਹਿਲਾਂ ਨੱਠ ਕੇ ਜਾ ਕੇ ਫੜ ਲੈਣਾ।
ਨੱਠ ਕੇ ਫੜਨਾ?
ਹਾਂਜੀ। ਉਹਨੂੰ ਫਿਰ ਢਿੱਡ ਦੇ ਭਾਰ ਲੰਮਾ ਪਾ ਲੈਣਾ, ਬਿਲਕੁਲ ਪੁੰਜੇ ਜਿੱਥੇ ਵੀ ਕਿਤੇ ਤੁਹਾਨੂੰ ਜਗ੍ਹਾ ਮਿਲੇ ਚੰਗੀ। ਸੋ ਅਰਜ਼ ਹੈ ਵੀ ਕੀੜੇ ਦੇ ਸੱਜੇ ਖੱਬੇ ਪਾਸੇ ਤੁਸੀਂ ਕੁਤਕਤਾਰੀਆਂ ਕੱਢਣੀਆਂ।
ਅੱਛਾ ਅੱਛਾ, ਬੱਖੀਆਂ ਦੇ ਵਿੱਚ?
ਹਾਂਜੀ, ਬੱਖੀਆਂ ਦੇ ਵਿੱਚ।
ਠੀਕ ਹੈ,
ਕੁਤਕਤਾਰੀਆਂ ਦੋਨੇ ਪਾਸੇ ਕੱਢ ਕੇ ਫਿਰ ਸਲਫਾਲਾ ਜ਼ੋਲਾ ਮਾਇਆ ਡੋਲਾਜ਼ੀਨ ਦੀ ਇੱਕ ਗੋਲੀ ਉਹਦੇ ਮੂੰਹ ਦੇ ਵਿੱਚ ਪਾ ਦੇਣੀ,
ਕੀੜੇ ਦੇ ਮੂੰਹ ਚ।
ਹਾਂਜੀ।
ਅੱਛਾ ਜੀ, ਅੱਛਾ, ਠੀਕ
ਹੈ। ਸੋ ਇਹ ਆਪਾਂ ਇਸ ਤਰ੍ਹਾਂ 3 ਵਾਰੀ ਕਰਨਾ ਹੈ
ਦਿਨ ਵਿੱਚ।
ਹਾਂ, ਕੁਤਕਤਾਰੀਆਂ ਵੀ 3 ਵਾਰੀ, ਗੋਲੀ ਵੀ 3 ਵਾਰੀ, ਤੇ ਸ਼ਾਮ ਤੇ ਕੀੜਾ ਸਰੀਰ ਛੱਡ ਜਾਊਗਾ।
ਇੱਕ ਚਿੱਠੀ ਜਿਹੜੀ ਮੈਨੂੰ ਮਿਲੀ ਹੈ, ਇਹ ਭੈਣ ਭੁਲੱਕੜੀ ਦੇਵੀ ਪਿੰਡ ਲੱਕੜਬਗਾ ਤੋਂ ਲਿਖਦੇ ਨੇ ਕਿ ਮੇਰੇ ਮੂੰਹ ਤੇ ਬਹੁਤ ਜ਼ਿਆਦਾ ਕਿੱਲ ਤੇ ਛਾਈਆਂ ਨੇ। ਸੋ ਉਹਨਾਂ ਦਾ ਮੈਨੂੰ ਜਵਾਬ ਦਿਓ ਕਿ ਉਹ ਮੈਂ ਕੀ ਕਰਾਂ ਉਹਨਾਂ ਕਿੱਲਾਂ ਬਾਰੇ ਤੇ ਛਾਈਆਂ ਬਾਰੇ।
ਇਹਦਾ ਬਹੁਤ ਸਿੱਧ ਪੱਧਰ ਦਾ ਇਲਾਜ ਹੈ ਜੀ, ਜਿਹੜੀਆਂ ਭੈਣਾਂ ਬਾਕੀ ਦੀਆਂ ਨੇ ਉਹ ਵੀ ਸੁਣ ਲੈਣ ਕਿ ਭੈਣ ਭੁਲੱਕੜੀ ਦੇਵੀ ਨੂੰ ਚਾਹੀਦਾ ਕਿ ਆਪਣੇ ਗਲ ਦੇ ਵਿੱਚ ਇੱਕ ਥੌੜੀ ਲਟਕਾ ਕੇ ਰੱਖਣ।
ਉਹ ਕਾਹਦੇ ਲਈ ਜੀ?
ਉਹ ਇਸ ਲਈ ਵੀ ਜਦੋਂ ਵੀ ਕਿੱਲ ਬਾਹਰ ਨਿਕਲੇ ਉਹਨੂੰ ਥੌੜੀ ਨਾਲ ਠੋਕ ਦੇਣ। ਇਹ ਸਿੱਧਾ ਜਿਹਾ ਇਲਾਜ ਹੈ।
ਇਹ ਇੱਕ ਬੀਬੀ ਨੇ ਲਿਖੀ ਹੈ।
ਅੱਛਾ।
ਉਹ ਕਹਿੰਦੇ ਨੇ ਕਿ ਜੀ ਮੈਨੂੰ ਇੱਕ ਲੜਕੇ ਨਾਲ ਬਹੁਤ ਪਿਆਰ ਹੋ ਗਿਆ ਸੀ, ਪਹਿਲਾਂ ਤਾਂ ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ, ਅੱਜ ਕੱਲ ਉਹਨੇ ਚਿੱਠੀ ਪਾਉਣੀ ਬਿਲਕੁਲ ਬੰਦ ਕੀਤੀ ਹੋਈ ਹੈ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
ਵੀ ਜੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਹੋ ਸਕਦਾ ਕਾਕਾ ਜੀ ਵੀ ਉਦੋਂ ਨਾ ਸੌਂਦੇ ਹੋਣ। ਸੋ ਇਹਦਾ ਇਲਾਜ ਬਹੁਤ ਸਿੱਧ ਪੱਧਰ ਜਿਹਾ, ਉਹਨਾਂ ਨੂੰ ਇੱਕ ਨੁਸਖਾ ਦੱਸ ਦਿੰਦੇ ਆ ਤੇ ਉਹ ਭੈਣ ਜੀ ਹੁਣੇ ਉਹਦਾ ਇਸਤੇਮਾਲ ਕਰਨ। ਤੇ ਨੁਸਖਾ ਹੈ ਕਿ ਲੈ ਲਾਲ ਮਿਰਚਾਂ ਸਾਡੀਆਂ 3, ਹਾਂਜੀ, ਤੂਣੀ ਗੋਇਆਂ ਦੀ ਤੁਖਾ ਨੱਕ ਦੇ ਆਪਣੇ ਅੱਗੇ ਲਾ, ਜਦ ਆਣਗੀਆਂ ਨਿੱਛਾਂ ਸੱਟ ਜਿੰਨ ਜਾਏਗਾ ਆਪੇ ਨੱਠ। ਹਾਂਜੀ ਹਾਂ, ਇਹ ਇਸ਼ਕ ਦਾ ਭੂਤ ਹੀ ਹੁੰਦਾ ਜੀ, ਇਹਨੂੰ ਕੱਢਣ ਦਾ ਇਹੀ ਨੁਸਖਾ।
ਪਿੰਡ ਬੂਰਮਾ ਜ਼ਿਲ੍ਹਾ ਰੋਪੜ ਤੋਂ ਲਿਖਦੇ ਨੇ ਸਰਦਾਰ ਬਲਵੰਤ ਸਿੰਘ ਜੀ ਕਿ ਸਾਡੇ ਜੀ ਮਹਿਮਾਨ ਬੜੇ ਆਉਂਦੇ।
ਅਰਜ਼ ਹੈ, ਹਾਂਜੀ, ਗੱਲ ਇਹ ਹੈ ਵੀ ਮਹਿਮਾਨਾਂ ਦੀ ਸਮੱਸਿਆ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਹੈ। ਸੋ ਸਾਹਿਬ ਬਲਵੰਤ ਸਿੰਘ ਜੀ, ਅਰਜ਼ ਇਹ ਹੈ ਵੀ ਤੁਹਾਡੇ ਘਰ ਦੇ ਵਿੱਚ ਮਹਿਮਾਨ ਜ਼ਿਆਦਾ ਆਉਂਦੇ ਨੇ, ਨੰਬਰ 1 ਇਹਦਾ ਬਹੁਤ ਸਿੱਧ ਪੱਧਰ ਦਾ ਇਲਾਜ ਹੈ।
ਅੱਛਾ ਜੀ, ਦੱਸੋ।
ਇਹਦਾ ਇਲਾਜ ਇਹ ਹੈ ਵੀ ਪਹਿਲੀ ਗੱਲ ਤੇ ਕਿ ਮਹਿਮਾਨਾਂ ਨੂੰ ਤੁਸੀਂ ਰੰਗ ਬਿਰੰਗਾ ਕੋਈ ਖਾਣਾ ਨਹੀਂ ਦੇਣਾ।
ਬਿਲਕੁਲ।
ਹਾਂਜੀ, ਹਾਂ, ਜਦੋਂ ਵੀ ਘਰ 'ਚ ਆਉਣ ਮੂੰਹ ਮੱਥਾ ਵੱਟ ਕੇ ਉਹਦੇ ਨਾਲ ਗੱਲ ਕਰਨੀ ਹੈ, ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਨੀ। ਤੁਸੀਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਮਹਿਮਾਨਾਂ ਨੂੰ ਕੋਈ ਵੀ ਮਹਿਮਾਨ ਨਵਾਜ਼ੀ ਨਾ ਦਿੱਤੀ ਜਾਵੇ। ਜੇ ਉਹ ਫਿਰ ਵੀ ਤੁਹਾਡੇ ਘਰੋਂ 5-7, 10-15, 20 ਦਿਨ ਨਾ ਹਿੱਲਣ ਤਾਂ ਘਰ ਨੂੰ ਅੱਗ ਲਾ ਕੇ ਤੁਸੀਂ ਆਪ ਬਾਹਰ ਹੋ ਜਾਓ।
ਹਾਂ, ਲਓ ਜੀ, ਲੰਡੂ ਰਾਮ ਜੀ, ਅਗਲੀ ਗੱਲ ਹੈ ਕਿ ਲਾਲਾ ਗਿਰਧਾਰੀ ਲਾਲ ਜੀ ਲਿਖਦੇ ਨੇ ਕਿ ਜਿਹੜਾ ਸ਼ਾਮੋ ਡੈਣ ਵਾਲਾ ਡਰਾਮਾ ਤੁਸੀਂ ਪਿਛਲੀ 17 ਤਰੀਕ ਨੂੰ ਰੇਡੀਓ ਤੋਂ ਸੁਣਾਇਆ ਸੀ, ਸਾਨੂੰ ਉਹ ਬਹੁਤ ਚੰਗਾ ਲੱਗਿਆ, ਸਾਨੂੰ ਉਹ ਦੁਬਾਰਾ ਸੁਣਾਉਣ ਦੀ ਤਕਲੀਫ ਕਰੋ।
ਕੀ ਨਾਮ ਦੱਸਿਆ ਇਹਨਾਂ ਦਾ?
ਸ਼ਾਮੋ ਡੈਣ ਤੇ ਗਿਰਧਾਰੀ ਲਾਲ ਜੀ ਜੀ ਪਿੰਡ।
ਅੱਛਾ, ਅਰਜ਼ ਇਹ ਹੈ ਵੀ ਗਿਰਧਾਰੀ ਲਾਲ ਜੀ, ਤੁਹਾਡੀ ਚਿੱਠੀ ਸਾਨੂੰ ਮਿਲੀ, ਸ਼ਾਮੋ ਡੈਣ ਤੁਸੀਂ ਡਰਾਮਾ ਸਾਡਾ ਪਸੰਦ ਕੀਤਾ ਤੇ ਤੁਸੀਂ ਦੁਬਾਰਾ ਸੁਣਾਉਣ ਬਾਰੇ ਲਿਖਿਆ। ਦੁਬਾਰਾ ਅਰਜ਼ ਹੈ ਵੀ ਅਸੀਂ ਤੁਹਾਡੇ ਪਿਓ ਦੇ ਨੌਕਰ ਤਾਂ ਲੱਗੇ ਨਹੀਂ ਹੋਏ ਵੀ ਜਿਹੜਾ ਤੁਹਾਨੂੰ ਡਰਾਮਾ ਦੁਬਾਰਾ ਸੁਣਾਈਏ ਸਾਨੂੰ ਹੋਰ ਵੀ ਕਈ ਕੰਮ ਹੁੰਦੇ ਨੇ ਤੁਸੀਂ ਤਾਂ ਵਿਹਲੇ ਬੈਠੇ ਸਾਰਾ ਦਿਨ ਚਿੱਠੀਆਂ ਲਿਖਣ ਤੁਹਾਨੂੰ ਹੋਰ ਕੋਈ ਕੰਮ
ਲਓ ਹੁਣ ਖਬਰਾਂ ਦਾ ਟਾਈਮ ਹੋ ਚੁੱਕਿਆ ਹੈ ਹੁਣ ਸਾਡੇ ਲੰਡੂ ਰਾਮ ਜੀ ਤੁਹਾਨੂੰ ਪੰਜਾਬੀ ਦੇ ਵਿੱਚ ਖਬਰਾਂ ਸੁਣਾਉਣਗੇ
ਅੱਜ ਦੀਆਂ ਖਬਰਾਂ ਇਸ ਪ੍ਰਕਾਰ ਨੇ ਸਾਡੇ ਇੱਕ ਊਟ ਪਟਾਂਗ ਨਾਮਾਨਗਾ ਨੇ ਦੱਸਿਆ ਕਿ ਕੱਲ੍ਹ ਸਾਡੇ ਪਸ਼ੂ ਪਾਲਣ ਮੰਤਰੀ ਸ਼੍ਰੀ ਕੈ ਦੁੱਖ ਸਾਥੀ ਲਾਲ ਖਰੈਤੀ ਯੂਨੀਵਰਸਿਟੀ 'ਚ ਦੁਰਘਟਨਾ ਕਰਨਗੇ ਮਹਿਕਮਾ ਖਾਣ ਪੀਣ ਨੇ ਖਬਰ ਕੱਲੀ ਹੈ ਕਿ ਘਰੇਲੂਪਤੀ ਸ਼੍ਰੀ ਖੇਤ ਰਾਮ ਆਪਣੀ ਰਸੋਈ ਵਿੱਚ ਫੁਲਕਾ ਫਟਣ ਨਾਲ ਸਖ਼ਤ ਜ਼ਖਮੀ ਹੋਏ ਨੇ ਸ਼ਹਿਰ ਦੇ ਸਾਰੇ ਖਾਣ ਸੂਰੇ ਇਕੱਠੇ ਹੋ ਕੇ ਉਹਨਾਂ ਦੀ ਖਬਰ ਨੂੰ ਗਏ ਨੇ ਅਤੇ ਫੁਲਕਿਆਂ ਦੇ ਫੁੱਲਣ 'ਤੇ ਸਖ਼ਤ ਪਾਬੰਦੀ ਲਾ ਦਿੱਤੀ ਹੈ ਅਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਡਾਕਖਾਨੇ ਵਿੱਚ ਦਾਖਲ ਕਰਾ ਦਿੱਤਾ ਹਵਾਖੋਰੀ ਦੇ ਮਹਿਕਮੇ ਦੇ ਚਪੜਾਸੀ ਨੇ ਸਾਨੂੰ ਚੋਰੀ ਚੋਰੀ ਖਬਰ ਕੱਲੀ ਏ ਕਿ ਕੱਲ੍ਹ ਬਰਨਾਲੇ ਦੇ ਉੱਪਰ ਇੱਕ ਇਲ ਦੀ ਇੱਕ ਹਵਾਈ ਜਹਾਜ਼ ਨਾਲ ਟੱਕਰ ਹੋ ਗਈ ਹਵਾਈ ਜਹਾਜ਼ ਡਿੱਗਦਾ ਟੈਂਦਾ ਔਖਾ ਸੌਖਾ ਬਠਿੰਡੇ ਦੇ ਕਿਲੇ ਵਿੱਚ ਜਾ ਉਤਰਿਆ ਅਤੇ ਇਲ ਹੁਣ ਤਾਈਂ ਲਾਪਤਾ ਹੈ ਇਲ ਦਾ ਪਤਾ ਲਗਾਉਣ ਲਈ ਇੱਕ ਹਵਾਈ ਦਸਤਾ ਖਾਸ ਤਿਆਰ ਕੀਤਾ ਗਿਆ ਏ ਜਿਸ ਨੂੰ 6 ਮਹੀਨਿਆਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਲਗਭਗ 9 ਲੱਖ ਰੁਪਇਆ ਖਰਚ ਆਵੇਗਾ ਖਬਰਾਂ ਖਤਮ ਹੋਈਆਂ
ਲਓ ਹੁਣ ਸੁਣੋ ਕੁਝ ਸੂਚਨਾਵਾਂ ਗੁੰਮਸ਼ੁਦਾ ਦੀ ਤਲਾਸ਼ ਦੇ ਲਈ ਸੋ ਲੰਡੂ ਰਾਮ ਜੀ ਤੁਸੀਂ ਜ਼ਰਾ ਪੜ੍ਹ ਕੇ ਸੁਣਾ
ਦਿਓ ਹਾਂਜੀ ਕਿਉਂ ਨਹੀਂ ਜ਼ਰੂਰ ਸੋ ਪਿੰਡ ਗਿੱਦੜਬਾਹਾ ਤੋਂ ਆਪਣੇ ਵੀਰ ਪ੍ਰੇਮ ਪ੍ਰਕਾਸ਼ ਹੁਣੀ ਲਿਖਦੇ ਨੇ ਕਿ ਉਹਨਾਂ ਦੀ ਵਹੁਟੀ ਰੰਗ ਕਾਲਾ ਤੂਸ਼ ਦੰਦ 1.5 ਇੰਚ ਬਾਹਰ ਨੂੰ ਦੇਖਣ ਪਾਖਣ ਨੂੰ ਕਿਸੇ ਡੈਣ ਨਾਲੋਂ ਘੱਟ ਨਹੀਂ ਦੇਖਣ ਨੂੰ ਜਨਾਨੀ ਹੈ ਪਰ ਸੁਭਾਅ ਦੀ ਨਿਰੀ ਬਘਿਆੜੀ ਹੈ ਜਿਸ ਕਿਸੇ ਮੇਰੇ ਵੀਰ ਨੂੰ ਉਸਦਾ ਪਤਾ ਲੱਗੇ ਜਾਂ ਕਿਤੇ ਦੇਖੀ ਹੋਵੇ ਰੱਬ ਦਾ ਵਾਸਤਾ ਹੈ ਉੱਥੇ ਦੇ ਨੇੜੇ ਦੇ ਥਾਣੇ 'ਚ ਉਸ ਦਾ ਬੰਦੋਬਸਤ ਕਰਨ ਜਾਂ ਆਪਦੇ ਕੋਲ ਰੱਖਣ ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਹੈ ਕਿ ਬੱਕਰੀਆਂ ਦੀ ਮੀਂਗਣਾਂ ਦਾ ਭਾਅ ਜਗਰਾਓਂ ਮੰਡੀ 22 ਰੁਪਏ ਕੁਇੰਟਲ ਅਤੇ ਮੋਗਾ ਮੰਡੀ 27 ਰੁਪਏ ਕੁਇੰਟਲ ਅਤੇ ਜੈਤੋ ਮੰਡੀ 17.5 ਰੁਪਏ ਕੁਇੰਟਲ ਪਟਿਆਲਾ ਮੰਡੀ ਦਾ ਹਾਲੇ ਭਾਅ ਨਹੀਂ ਆਇਆ ਸੋ ਲਓ ਜੀ ਅਰਜ਼ ਹੈ ਵੀ ਮੌਸਮ ਦਾ ਹਾਲ ਅਤੇ ਕੱਲ੍ਹ ਦੇ ਪ੍ਰੋਗਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ ਅੱਛਾ ਗੀਤ ਸੰਗੀਤ ਹੋਊਗਾ ਅਤੇ ਡਾਕਟਰ ਬਖਤ ਬਹਾਦਰ ਸਿੰਘ ਜੀ ਖੋਤਿਆਂ ਨੂੰ ਖੁਰੀਆਂ ਲਾਉਣ ਵਾਲੇ ਦੱਸਣਗੇ ਅਤੇ ਉਹ ਨਾਲੇ ਵੀ ਦੱਸਣਗੇ ਕਿ ਗਿੱਦੜਾਂ ਨੂੰ ਖਰਬੂਜਿਆਂ ਦੀ ਰਾਖੀ ਕਿਵੇਂ ਬਿਠਾਉਣਾ ਹੈ
ਅੱਛਾ ਜੀ ਅੱਛਾ
ਅਤੇ ਇੱਕ ਸ਼ੀਸ਼ਕ ਹੋਊਗਾ ਕਿ ਬਾੜ ਉਹੀ ਚੰਗੀ ਹੁੰਦੀ ਹੈ ਜਿਹੜੀ ਖੇਤ ਨੂੰ ਖਾਵੇ ਅਤੇ ਮੇਰਾ ਖਿਆਲ ਹੁਣ ਸਮਾਂ ਵੀ ਕਾਫੀ ਹੋ ਗਿਆ ਅਤੇ ਆਪਾਂ ਹੁਣ ਚੱਲੀਏ